ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵ ਤੇ ਉਦਰ ਹੈ ਸੁਣ ਤੇ ਉਦਰ ਹੈ ਬਿਨ ਸਹਿ ਪਾਪ ਕਨੇਰੇ ਪਸ਼ੂ ਪਰੇਤ ਮੁਗਦ ਕਉ ਤਾਰ ਪਾਹਨ ਪਾਰ ਉਤਾਰ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੂਜੀ ਸੀਤਲ ਹੋਏ ਮਾਨੂਆਂ ਸਤਿਗੁਰ ਕਾ ਦਰਸ਼ਨ ਪਾਏ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜੁਗੋ ਜੁਗ ਅਟਲ ਧਰਮੀ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਸਤਿਗੁਰਾਂ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਸੁੰਦਰ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਮਦਮੀ ਟਕਸਾਲ ਦੇ ਮਹਾਨ ਕੀਰਤਨੀਏ ਸਤਿਗੁਰੂ ਦੀ ਰਹਿਮਤ ਬਖਸ਼ ਸ਼ਹੀਦੇ ਪਾਤਰ ਗੁਰਮੁਖ ਪਿਆਰੇ ਆਪ ਜੀ ਨੂੰ ਰਸ ਪਹਿਨਾ ਕੀਰਤਨ ਸਰਵਣ ਕਰਵਾ ਰਹੇ ਸਨ। ਕਲਯੁਗ ਦੇ ਕੋਰ ਸਮੇਂ ਦੇ ਅੰਦਰ ਜੀਵ ਦੀ ਕਲਿਆਣ ਦਾ ਜੋ ਮੁੱਖ ਸਾਧਨ ਮੇਰੇ ਸਤਿਗੁਰੂ ਨੇ ਫਰਮਾਇਆ ਹੈ ਉਹ ਕੀਰਤਨ ਦੀ ਦਾਤ ਕਿਰਪਾ ਕਰਕੇ ਸਤਿਗੁਰਾਂ ਨੇ ਬਖਸ਼ੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨ ਗੁਰਮੁਖ ਜਪੀਐ ਲਾਏ ਧਿਆਨ ਆਪ ਤਾਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਾਸਿਓ ਜਾਏਂਦਾ। ਕਲਯੁਗ ਦੇ ਵਿੱਚ ਹਜ਼ੂਰ ਕਹਿੰਦੇ ਨੇ ਕੀਰਤਨ ਹੀ ਸਭ ਤੋਂ ਉੱਤਮ ਪ੍ਰਧਾਨ ਹੈ। ਰਾਜ ਲੀਲਾ ਤੇਰਾ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਸਤਿਗੁਰਾਂ ਦੇ ਪਾਸ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸੀ ਸਤਿਗੁਰੂ ਜੋ ਅੰਮ੍ਰਿਤਮਈ ਪਾਵਨ ਉਪਦੇਸ਼ ਦੇ ਰਹੇ ਹੋ ਇਹ ਕਿੱਥੋਂ ਆ ਰਿਹਾ ਹੈ ਉਪਦੇਸ਼ ਕਿਸ ਜਗ੍ਹਾ ਤੋਂ ਉਪਦੇਸ਼ ਦੇ ਰਹੇ ਹੋ। ਮੇਰੇ ਸਤਿਗੁਰਾਂ ਨੇ ਜੋ ਬਚਨ ਫਰਮਾਏ ਤੁਰ ਕੀ ਬਾਣੀ ਅੰਦਰ ਹਨ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਦਾਰ। ਕੀਰਤਨ ਦੇ ਨਾਲ ਹੀ ਮਨੁੱਖ ਦੇ ਕਲਿਆਣ ਹੋਣੀ ਹੈ ਉਧਾਰ ਹੋਣਾ ਹੈ। ਕੀਰਤਨ ਦਾ ਮੇਲ ਸੰਬੰਧ ਜਿਹੜਾ ਉਹ ਕਥਾ ਦੇ ਨਾਲ ਹੈ। ਇਉਂ ਕਹਿ ਲਈਏ ਕਥਾ ਮਾਂ ਹੈ ਕੀਰਤਨ ਪੁੱਤਰ ਹੈ। ਮਾਵਾਂ ਪੁੱਤਾਂ ਬਗੈਰ ਨਹੀਂ ਤੇ ਪੁੱਤ ਮਾਵਾਂ ਬਗੈਰ ਨਹੀਂ। ਕਥਾ ਤੇ ਕੀਰਤਨ ਦਾ ਆਪਸ ਚ ਏਡਾ ਗੂੜਾ ਰਿਸ਼ਤਾ ਸੰਬੰਧ ਹੈ। ਇਸੇ ਕਰਕੇ ਸਤਿਗੁਰਾਂ ਨੇ ਬਚਨ ਫਰਮਾਏ ਵੀ ਕਥਾ ਕੀਰਤਨ ਸੁਖਦਾਈ। ਕਥਾ ਤੇ ਕੀਰਤਨ ਦੋਵੇਂ ਸੁਖ ਦੇਣ ਵਾਲੇ ਨੇ। ਔਰ ਜ਼ਿੰਦਗੀ ਵਿੱਚ ਹਜ਼ੂਰ ਕਹਿਣਗੇ ਜਿੱਥੇ ਕੀਰਤਨ ਦੀ ਮਹਾਨਤਾ ਹੈ ਉੱਥੇ ਕਥਾ ਦੀ ਵੀ ਬੜੀ ਭਾਰੀ ਵਿਸ਼ੇਸ਼ਤਾ ਹੀ ਹੈ। ਜਿਵੇਂ ਬਹੁਤਾ ਤੇਜ਼ ਮੀਂਹ ਪੈਂਦਾ ਹੈ ਉਹ ਨਦੀਆਂ ਦਾ, ਇਸੇ ਤਰ੍ਹਾਂ ਗਲੀਆਂ ਦਾ, ਸੋ ਸਭ ਥਾਵਾਂ ਦਾ ਕੂੜਾ ਕਰਕਟ ਹੂੰਝ ਕੇ ਸਾਰਾ ਇੱਕੇ ਵਾਰ ਉਹ ਲੈ ਜਾਂਦਾ ਤਗੜਾ ਜਦੋਂ ਮੀਂਹ ਪੈਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰਬਾਣੀ ਦੀ ਕਥਾ ਹੈ, ਜਿਵੇਂ ਉਹ ਕੂੜਾ ਕਰਕਟ ਹੂੰਝਿਆ ਜਾਂਦਾ ਨੇ ਬਹੁਤੇ ਤੇਜ਼ ਬਾਰਿਸ਼ ਪੈਣ ਦੇ ਨਾਲ, ਇਸੇ ਤਰ੍ਹਾਂ ਗੁਰੂ ਕੀ ਬਾਣੀ ਕਥਾ ਸਰਵਣ ਕਰਨ ਦੇ ਨਾਲ ਸਾਡੇ ਹਿਰਦੇ ਵਿੱਚ ਜਿਹੜੀ ਪਾਪਾਂ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਉਹ ਸਾਰੀ ਗੁਰੂ ਕੀ ਬਾਣੀ ਦੀ ਕਥਾ ਨੂੰ ਜਦੋਂ ਸ਼ਰਧਾ ਭਾਵਨਾ ਨਾਲ ਸਰਵਣ ਕਰਦੇ ਹਾਂ ਸਭ ਉੱਤਰ ਜਾਂਦੀ ਹੈ। ਹਜ਼ੂਰ ਗੁਰਬਾਣੀ 'ਚ ਖਿਆਲ ਦਿੰਦੇ ਨੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪਏ ਸੁਖ ਸੈਲ। ਸੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਬਚਨ ਕਈ ਵਾਰ ਸੁਣੇ ਹੋਣਗੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨਾ ਹੋ, ਹਰ ਹਰ ਕਥਾ ਨਿਰਾਲੇ। ਗੁਰੂ ਕੇ ਸਿੱਖੋ ਮਿੱਤਰੋ, ਗੁਰੂ ਕੀ ਚਾਲੀ ਮਰਿਆਦਾ ਦੇ ਉੱਪਰ ਚੱਲੋ, ਜੋ ਗੁਰੂ ਕੀ ਮਰਿਆਦਾ ਹੈ ਉਹਦੇ ਉੱਪਰ ਪਹਿਰਾ ਦਿਓ। ਅਤੇ ਨਾਲ ਦੀ ਨਾਲ ਹਜ਼ੂਰ ਦਾ ਹੁਕਮ ਹੈ ਵੀ ਗੁਰੂ ਕੀ ਬਾਣੀ ਦੀ ਜਿਹੜੀ ਕਥਾ ਹੈ, ਗੁਰੂ ਕੇ ਸਿੱਖਾ ਇਹ ਨਿਰਾਲੀ ਕਥਾ, ਇਹਨੂੰ ਸੁਣ। ਬਾਕੀ ਲੋਕਾਂ ਦੀਆਂ ਕਥਾ ਕਹਾਣੀਆਂ ਰਾਜਸੀ ਝਗੜਿਆਂ ਦੀਆਂ ਨੇ, ਸਾਰੇ ਦੇਸ਼ ਦਾ ਇਤਿਹਾਸ ਪ੍ਰਾਚੀਨ ਵੇਖ ਲਈਏ ਜਰ ਜੋਰੂ ਜ਼ਮੀਨ ਦੇ ਰੌਲੇ ਦਾ ਭਰਿਆ ਹੋਇਆ ਹੈ। ਪਰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਲੱਖਣ ਜਿਸ ਵਿੱਚ ਕੀਤੇ ਹੋਣ, ਪਰਮੇਸ਼ਰ ਦੀ ਪ੍ਰਾਪਤੀ ਜਿਸ ਕਰਕੇ ਹੋਵੇ, ਵਿਕਾਰਾਂ ਦੀ ਮੈਲ ਤੋਂ ਬਚਿਆ ਜਾਵੇ, ਉਹ ਹੈ ਨਿਰਗੁਣ ਕਥਾ। ਕਥਾ ਹੈ ਹਰ ਕੀ ਭਜ ਮਿਲ ਸੰਗਤ ਸਾਧੂ ਜਨ ਕੇ, ਗੁਰੂ ਕੀ ਬਾਣੀ ਦੀ ਕਥਾ ਵਿਚਾਰ ਔਰ ਕਥਾ ਦੇ ਅੰਦਰ ਹੀ ਸਾਨੂੰ ਪਤਾ ਚੱਲਦਾ ਹੈ ਕਿ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਗੋਝ ਪੇ ਭਾਵ ਕਿਸ ਤਰੀਕੇ ਨਾਲ ਸਾਡੇ ਉੱਪਰ ਬਖਸ਼ਿਸ਼ ਕੀਤੇ ਹੋਏ ਨੇ, ਜਿਹਨਾਂ ਨੂੰ ਸਮਝਣ ਦੀ ਬੜੀ ਜ਼ਰੂਰਤ ਹੈ। ਔਰ ਗੁਰੂ ਕਾ ਪਵਿੱਤਰ ਉਪਦੇਸ਼ ਜਿਹੜਾ ਜਿੱਥੇ ਕੀਰਤਨ ਦੁਆਰਾ ਗੁਰੂ ਕੇ ਸਿੱਖ ਨੇ ਸੁਣਨਾ ਹੈ, ਉੱਥੇ ਨਾਲ ਦੀ ਨਾਲ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਉਹ ਵੀ ਮੇਰੇ ਸਤਿਗੁਰਾਂ ਨੇ ਆਖਿਆ ਸਿੱਖ ਨੇ ਜ਼ਰੂਰ ਸੁਣਨੀ ਹੈ। ਜਿਸ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਅਤੇ ਬਖਸ਼ਿਸ਼ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਉੱਪਰ ਹੁੰਦੀ ਹੈ ਜਿਹੜੇ ਕੀਰਤਨ ਅਤੇ ਕਥਾ ਵਿੱਚ ਆਪਣੇ ਮਨ ਦੀ ਬਿਰਤੀ ਨੂੰ ਲਾਉਂਦੇ ਹਨ। ਔਰ ਉਸੇ ਬਾਰੇ ਹਜ਼ੂਰ ਨੇ ਕਿਹਾ, ਗੁਰਸਿੱਖ ਮੀਤ ਚੱਲੋ ਗੁਰ ਚਾਲੇ, ਗੁਰੂ ਕੇ ਸਿੱਖੋ ਮਿੱਤਰੋ, ਗੁਰੂ ਕੀ ਚਾਲੀ ਮਰਿਆਦਾ ਦੇ ਉੱਪਰ ਚੱਲੋ। ਗੁਰੂ ਕੀ ਮਰਿਆਦਾ ਕੀ ਹੈ? ਜੋ ਗੁਰ ਕਹੈ ਸੋਈ ਪਲ ਮਾਨੋ। ਸਿੱਖ ਉਹ ਹੈ ਜਿਹੜਾ ਗੁਰੂ ਕੀ ਮਰਿਆਦਾ ਨੂੰ ਭਲੇ ਤਰੀਕੇ ਨਾਲ ਮੰਨ ਲੈਂਦਾ, ਜਿਹੜਾ ਆਪਣਾ ਮਨ ਮਰਜ਼ੀ ਨਹੀਂ ਕਰਦਾ ਕਿ ਮੇਰਾ ਮਨ ਐਂ ਕਹਿੰਦਾ ਹੈ। ਜੇ ਮੇਰਾ ਮਨ ਨਹੀਂ ਮੰਨਦਾ, ਸਿਆਣੇ ਵਿਦਵਾਨਾਂ ਲੋਕਾਂ ਦਾ ਕਥਨ ਹੈ, ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ, ਮਨ ਦੇ ਮਗਰ ਨਾਲ ਲੱਗੀ ਹੈ ਪਲਕ ਪਲਕ ਮਨ ਹੋਰ। ਬਸੰਤ ਰਾਗ ਦੀ ਭਗਤ ਬਾਣੀ 'ਚ ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਮਨ ਦੀ ਚੰਚਲਤਾਈ ਦਾ ਉਹਨਾਂ ਨੇ ਬੜਾ ਸੁੰਦਰ ਖਿਆਲ ਦਿੱਤਾ ਹੋਇਆ ਹੈ। ਇਹ ਮਨ ਕੈਸਾ ਹੈ? ਪਗਾ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਨਿੰਦਰਾ ਬਿਨ ਨਰਪੈ ਸੋਵੈ, ਬਿਨ ਬਾਸਨ ਖੀਰ ਬਿਲੋਵੈ, ਅਸਥਨ ਬਿਨ ਗਊ ਲਵੇਰੀ, ਪੈਂਡੇ ਬਿਨ ਬਾਟ ਕਨਹੇਰੀ, ਬਿਨ ਸਤਿਗੁਰ ਬਾਟ ਨਾ ਪਾਈ, ਕਹੋ ਕਬੀਰ ਸਮਝਾਈ। ਮਨ ਬੜਾ ਭਾਰੀ ਚੰਚਲ ਹੈ, ਜਿਹੜਾ ਕਦੇ ਕਾਬੂ ਨਹੀਂ ਆ ਸਕਦਾ। ਇੱਕ ਵਿਦਵਾਨ ਦਾ ਕਥਨ ਹੈ, ਦੁਨੀਆਂ 'ਚ ਬੜੀਆਂ ਚੰਚਲ ਚੱਲਣ ਵਾਲੀਆਂ ਚੀਜ਼ਾਂ ਨੇ, ਉਹਨਾਂ ਸਾਰੀਆਂ ਵਸਤੂਆਂ ਭਾਵੇਂ ਉਹ ਬੜੀਆਂ ਚੰਚਲ ਨੇ, ਚਲ ਦਲ ਪਤਲ ਪਤਾਗ ਪੜ ਦਾਮਨ ਕਸ਼ਪ ਮਾਥ, ਭੂਤ ਦੀਪ ਦੀਪਕ ਸਿਖਾ ਯੋ ਮਨ ਬਿਰਤਿਆ ਨਾਥ। ਭੂਤ ਦੇ ਮੂੰਹ ਦੀ ਅੱਗ ਬੜੀ ਤੇਜ਼ ਚੰਚਲ ਮੰਨੀ ਹੋਈ ਹੈ, ਉਹ ਜਦੋਂ ਬਾਹਰ ਨੂੰ ਸਾਹ ਕੱਢਦਾ ਅੱਗ ਦੀ ਲਾਟ ਨਿਕਲਦੀ ਹੈ। ਜਦੋਂ ਅੰਦਰ ਨੂੰ ਸਵਾਸ ਲੈਂਦਾ ਉਸ ਵੇਲੇ ਉਹ ਲਾਟ ਬੁੱਝ ਜਾਂਦੀ ਹੈ। ਭੂਤ ਦੇ ਮੂੰਹ ਦੀ ਅੱਗ ਬੜੀ ਚੰਚਲ ਮੰਨੀ ਹੋਈ ਹੈ, ਕਛੂ ਕੁੰਮੇ ਦੀ ਸਿਰੀ ਵੀ ਵਿਦਵਾਨਾਂ ਨੇ ਚੰਚਲ ਮੰਨੀ ਹੋਈ ਹੈ। ਉਹ ਕਦੇ ਅੰਦਰ ਨੂੰ ਕਰਦਾ ਕਦੇ ਬਾਹਰ ਨੂੰ ਕੱਢਦਾ। ਆਕਾਸ਼ ਦੀ ਬਿਜਲੀ ਬੜੀ ਚੰਚਲ ਮੰਨੀ ਹੋਈ ਹੈ, ਛਿਣਕਾਲ 'ਚ ਬੱਦਲਾਂ 'ਚ ਚਮਕਾਰਾ ਜਿਹਾ ਮਾਰ ਕੇ ਫਿਰ ਝੱਟ ਅਲੋਪ ਹੋ ਜਾਂਦੀ ਹੈ। ਪਿਛਲੇ ਸਮੇਂ 'ਚ ਦੀਵੇ ਜਗਾਈ ਜਾਂਦੇ ਸਨ ਘਰਾਂ ਦੇ ਅੰਦਰ, ਉਸ ਦੀਵੇ ਦੀ ਕਾਲਖ ਵਾਲਾ ਉੱਪਰਲਾ ਜਿਹੜਾ ਧੂੰਆਂ ਜਿਹਾ ਹੁੰਦਾ ਉਹ ਵੀ ਬੜਾ ਚੰਚਲ ਮੰਨਿਆ ਹੋਇਆ ਹੈ। ਕਦੇ ਉਹ ਸੱਜੇ ਨੂੰ ਕਦੇ ਖੱਬੇ ਨੂੰ, ਉਹ ਧੂੰਆਂ ਇੱਕ ਥਾਂ 'ਤੇ ਨਹੀਂ ਟਿਕ ਸਕਦਾ। ਪਿੱਪਲ ਦੇ ਬਿਰਛ ਦਾ ਉੱਪਰਲਾ ਜਿਹੜਾ ਕਰੂਮਲੀ ਵਾਲਾ ਸਿਰੇ ਵਾਲਾ ਪੱਤਾ ਹੁੰਦਾ ਉਹ ਵੀ ਚੰਚਲ ਮੰਨਿਆ ਹੋਇਆ ਹੈ, ਉਹ ਹਰ ਵੇਲੇ ਹਿਲਦਾ ਰਹਿੰਦਾ। ਤਬਲਾ ਵਜਾਉਣ ਵਾਲੀਆਂ ਉਂਗਲਾਂ ਬੜੀਆਂ ਚੰਚਲ ਨੇ, ਹੋਰ ਘੁੰਮਣ ਵਾਲੀਆਂ ਐਸੀਆਂ ਕਈ ਚੱਕਰੀਆਂ ਨੇ ਜਿਹੜੀਆਂ ਬੜੀਆਂ ਚੰਚਲ ਚੱਲਦੀਆਂ ਘੁੰਮਦੀਆਂ ਨੇ। ਇਹ ਸਾਰੀਆਂ ਵਸਤੂਆਂ ਭਾਵੇਂ ਬੜੀਆਂ ਚੰਚਲ ਨੇ ਪਰ ਇਹਨਾਂ ਨਾਲੋਂ ਮਨ ਜਿਹੜਾ ਨਾ ਉਹ ਸਾਰਿਆਂ ਨਾਲੋਂ ਬਹੁਤਾ ਚੰਚਲ ਹੈ। ਬਿਜਲੀ ਬੜੀ ਤੇਜ਼ ਚੱਲਦੀ ਹੈ ਪਰ ਉਹ ਵੀ ਕੋਈ ਸਮਾਂ ਲਾਉਂਦੀ ਹੈ। ਹੋਰ ਵਸਤੂਆਂ ਜਿਹੜੀਆਂ ਨੇ ਉਹਨਾਂ ਦੀ ਚੰਚਲਤਾ ਵੀ ਘੱਟ ਹੈ ਪਰ ਮਨ ਜਿਹੜਾ ਇੱਥੇ ਬੈਠਾ ਸੱਤ ਸਮੁੰਦਰੋਂ ਪਾਰ ਛਿਣਕਾਲ 'ਚ ਉੱਥੇ ਅਤੇ ਛਿਣਕਾਲ 'ਚ ਇੱਥੇ। ਪਗਾ ਬਿਨ ਹੁਰੀਆ ਮਾਰਤਾ, ਪ੍ਰਤੱਖ ਪੈਰਾਂ ਤੋਂ ਬਗੈਰ ਸਲਪ ਸੰਕਲਪਾਂ ਵਿਕਲਪਾਂ ਦੀਆਂ ਐਸੀਆਂ ਛਾਲਾਂ ਲਾਉਂਦਾ ਹੈ ਜਿਸ ਨੂੰ ਕਾਬੂ ਕਰਨਾ ਬੜਾ ਭਾਰੀ ਔਖਾ ਹੈ, ਬੜਾ ਕਠਿਨ ਹੈ। ਸਿਆਣੇ ਲੋਕਾਂ ਦਾ ਕਥਨ ਹੈ ਵੀ ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ, ਇਹ ਮਨ ਕਾਬੂ ਨਾ ਆ ਸਕਿਆ। ਸਤਿਗੁਰਾਂ ਨੇ ਵੀ ਗੁਰਬਾਣੀ ਵਿੱਚ ਬਚਨ ਫਰਮਾਏ ਨੇ ਵੀ ਸਿੱਖਾ, ਗੁਰੂ ਕੀ ਕਿਰਪਾ ਹੋਵੇ ਤੇ ਫਿਰ ਕਦੇ ਮਨ ਕਾਬੂ ਵਿੱਚ ਆ ਸਕਦਾ, ਨਹੀਂ ਤੇ ਨਹੀਂ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਵਾਹਿਗੁਰੂ ਦੀ ਮੁਕੰਮਲ ਤੌਰ ਤੇ ਰਹਿਮਤ ਹੋਵੇ, ਬਖਸ਼ਿਸ਼ ਹੋਵੇ ਤੇ ਇਹ ਚੰਚਲ ਮਨ ਜਿਹੜਾ ਹੈ ਉਹ ਰੁਕ ਸਕਦਾ, ਨਹੀਂ ਤੇ ਨਹੀਂ ਰੁਕ ਸਕਦਾ। ਐਸਾ ਮਨ ਇਹ ਚੰਚਲਤਾਈ ਦੇ ਦੇਣ ਵਾਲਾ ਹੈ। ਵਿਦਵਾਨ ਲੋਕਾਂ ਨੇ ਭਰਥਰੀ ਵਰਗਿਆਂ ਨੇ ਕਹਿਣਾ ਪਿਆ ਭਾਵੇਂ ਰਾਜ ਭਾਗ ਛੱਡਿਆ, ਇਸਤਰੀਆਂ ਛੱਡੀਆਂ, ਰਾਜ ਮਹੱਲ ਛੱਡਿਆ, ਪਰ ਮਨ ਦੇ ਐਸੇ ਖਿਆਲ ਫਿਰ ਵੀ ਕਿਸੇ ਨੇ ਪਾਣ ਥੋਖਾ ਕੇ ਤੁਕਿਆ ਹੋਇਆ ਤੇ ਉਸ ਵਿੱਚ ਹੱਥ ਲਬੇੜ ਲਿਆ। ਚੰਦ ਚਾਂਦਣੀ ਰਾਤ ਦੇ ਅੰਦਰ ਮੱਥੇ ਤੇ ਹੱਥ ਮਾਰ ਕੇ ਆਖਿਆ ਮਨ ਚੰਚਲ ਤ੍ਰਿਸ਼ਨਾ ਤੂੰ ਅਜੇ ਵੀ ਮੇਰੇ ਨਾਲ ਜਿਉਂ ਦੀ ਤਿਉਂ ਹੀ ਰਹੀ ਹਾਂ। ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਹੀ ਇੱਕ ਵੱਡਾ ਮਨੁੱਖ ਦਾ ਦੁਸ਼ਮਣ ਹੈ ਜਿਸ ਨੂੰ ਜਿੱਤਣਾ ਬੜਾ ਭਾਰੀ ਔਖਾ ਹੈ। ਜਿਹੜਾ ਮਨ ਦੇ ਮਗਰ ਲੱਗ ਗਿਆ, ਮਨ ਦੇ ਕਹਿਣ ਅਨੁਸਾਰ ਚੱਲਣ ਲੱਗ ਪਿਆ ਉਹਨੂੰ ਕਿਹਾ ਜਾਂਦਾ ਮਾਨ ਮੁੱਖ। ਉਹਨੇ ਮੁਖੀ ਬਣਾਇਆ ਹੋਇਆ ਆਪਣੇ ਮਨ ਨੂੰ, ਜੀ ਮੇਰਾ ਮਨ ਇਉਂ ਕਹਿੰਦਾ। ਸਤਿਗੁਰੂ ਕਹਿੰਦੇ ਨੇ ਮਨ ਦੇ ਮਗਰ ਲੱਗਣ ਵਾਲਾ ਕਦੇ ਜ਼ਿੰਦਗੀ 'ਚ ਕਾਮਯਾਬ ਨਹੀਂ ਕਦੇ ਹੋਇਆ। ਭਗਤ ਰਸਨਾ ਦਾ ਬਚਨ ਐਸਾ ਵੀ ਆਇਆ ਕਿ ਦੁਨੀਆਂ ਭਰ ਦਾ ਮਹਾਨ ਪ੍ਰਸਿੱਧ ਵਿਦਵਾਨ, ਚਾਰ ਵੇਦਾਂ ਦਾ ਟੀਕਾ ਕਰਨ ਵਾਲਾ ਔਰ ਮੌਕੇ ਦਾ ਤਨਾਹੜ ਬਾਦਸ਼ਾਹ, ਰਾਵਣ ਵਰਗੇ ਪੰਡਿਤ ਵਿਦਵਾਨ ਘਰ ਲੰਕਾ ਸੋਨੇ ਦੀ, ਕਹਿੰਦਾ ਸਵਰਗ ਨੂੰ ਸੋਨੇ ਦੀਆਂ ਪੌੜੀਆਂ ਲਾ ਦੇਣੀਆਂ ਨੇ। ਕਾਲ ਨੂੰ ਕਹਿੰਦੇ ਨੇ ਪਾਵੇ ਨਾ ਬੰਨਣ ਦਾ ਯਤਨ ਕਰਨ ਵਾਲਾ, ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ ਦਾ ਮਾਲਕ, ਲੇਕਿਨ ਮਨ ਦੀ ਮਰਜ਼ੀ ਕੀਤੀ, ਮਨ ਦੇ ਮਗਰ ਲਾ ਕੇ ਮੂਰਖ ਪੁਣਾ ਕੀਤਾ, ਆਖਿਰਕਾਰ ਸਭ ਕੁਝ ਦੁਨੀਆਂ ਤੋਂ ਛੱਡ ਕੇ ਤੁਰ ਗਿਆ। ਮਨ ਮਰਜ਼ੀ ਕਰਨ ਵਾਲੇ ਦੀ ਮੜੀ ਦੇ ਉੱਪਰ ਕੋਈ ਦੀਵਾ ਬੱਤੀ ਕਰਨ ਵਾਲਾ ਵੀ ਮਗਰ ਨਾ ਰਿਹਾ। ਕਾਹੇ ਕੀਜਤ ਹੈ ਮਨ ਪਹਾਵਨ, ਜਿਨ ਗੜ ਕੋਟ ਕੀਏ ਕੰਚਨ ਕੇ ਛੋਟ ਗਿਆ ਸੋ ਰਾਵਣ। ਮਨ ਮਰਜ਼ੀ ਕੀਤੀ, ਰਾਵਣ ਵਿੱਚ ਹੀ ਸਭ ਕੁਝ ਛੱਡ ਕੇ ਤੁਰਨਾ ਪਿਆ। ਇੱਕ ਲੱਖ ਪੂਤ ਸਵਾ ਲੱਖ ਨਾਤੇ, ਤੇ ਰਾਵਣ ਘਰ ਦੀਆ ਨਾ ਬਾਤੇ। ਵੱਡੇ ਵੱਡੇ ਲੋਕ ਮਨ ਦੇ ਮਗਰ ਲੱਗੇ, ਖੈਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮਨ ਦੇ ਮਗਰ ਲੱਗਣ ਵਾਲਾ ਮਨ ਨੂੰ ਮੁਖੀ ਸਮਝਣ ਵਾਲਾ ਮਨਮੁੱਖ ਹੈ। ਗੁਰੂ ਦੇ ਮੁੱਖ ਵਿੱਚੋਂ ਨਿਕਲੇ ਹੋਏ ਬਚਨਾਂ ਨੂੰ ਮੰਨ ਕੇ ਤੁਰਨ ਵਾਲਾ ਗੁਰਮੁਖ ਹੈ। ਗੁਰਮੁਖ ਗੁਰੂ ਦੇ ਮੁੱਖ ਚੋਂ ਨਿਕਲੇ ਹੋਏ ਬਚਨ, ਜਿਹੜਾ ਗੁਰਮੁਖ ਹੈ ਉਹਨੇ ਮਨ ਦੀਆਂ ਬੁਰਿਆਈਆਂ ਨੂੰ ਮਾਰ ਲੈਣਾ ਕੀਤਾ। ਸ਼ਬਦ ਦੀ ਕਸਵੱਟੀ ਦੁਆਰਾ ਗੁਰੂ ਕੇ ਪਿਆਰੇ ਗੁਰਸਿੱਖਾਂ ਨੇ ਆਪਣੇ ਮਨ ਨੂੰ ਮਨ ਦੀਆਂ ਬੁਰਿਆਈਆਂ ਨੂੰ ਮਾਰਿਆ, ਗੁਰਮੁਖ ਆਪਣਾ ਮਨ ਮਾਰਿਆ। ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਦੇ ਉੱਪਰ ਲਾ ਕਰਕੇ ਸਿੱਖਾਂ ਨੇ ਗੁਰੂ ਕੇ ਪਿਆਰਿਆਂ ਨੇ ਮਨ ਦੀਆਂ ਬੁਰਿਆਈਆਂ ਨੂੰ ਮਾਰਿਆ, ਮਨ ਦੇ ਔਗਣਾਂ ਨੂੰ ਮਾਰਿਆ। ਸਤਿਗੁਰੂ ਗੁਰਬਾਣੀ 'ਚ ਖਿਆਲ ਦਿੰਦੇ ਨੇ ਗੁਰੂ ਕੇ ਪਿਆਰੇ ਜਿਹੜੇ ਗੁਰਸਿੱਖ ਗੁਰਮੁਖ ਨੇ ਉਹਨਾਂ ਦਾ ਰਾਤ ਦਿਨ ਬੁਰਿਆਈਆਂ ਨਾਲ ਜੰਗ ਚੱਲਦਾ ਰਹਿੰਦਾ ਹੈ, ਬੁਰਿਆਈਆਂ ਨਾਲ। ਗੁਰਮੁਖ ਰਜਨ ਸਬਾਈ ਜੰਗਾ, ਰਜਨ ਭਾਵ ਰਾਤ, ਸਬਾਈ ਨਾਮ ਦਿਨ, ਰਾਤ ਦਿਨ ਉਹ ਲੜਾਈ ਲੜਦੇ ਨੇ, ਰਾਤ ਦਿਨ ਉਹਨਾਂ ਦਾ ਜੰਗ ਲੱਗਾ ਰਹਿੰਦਾ। ਮਨ 'ਤੇ ਕਾਬੂ ਪਾ ਕੇ ਰੱਖਦੇ ਨੇ ਵੀ ਜੇ ਮਨ ਜਰਾ ਕੁ ਵੀ ਅਵੇਸਲਾ ਹੋ ਗਿਆ ਨਾ, ਬੁਰਿਆਈਆਂ ਝੱਟ ਆਣ ਤੰਬੂ ਲਾਉਣਗੀਆਂ। ਇਸ ਕਰਕੇ ਗੁਰੂ ਕੇ ਪਿਆਰੇ ਕਰੇ ਅਵੇਸਲਾਪਣ ਨਹੀਂ ਰਹਿਣ ਦਿੰਦੇ, ਤਿਆਰ ਪ੍ਰਤਿਆਰ ਰਾਤ ਦਿਨ ਇੱਕ ਰਸ ਜੰਗ ਲੱਗਾ ਹੋਇਆ। ਉਹ ਜੰਗ ਕੀ ਹੈ? ਸਭ ਗੁਣ ਧਾਰਨ ਕਰਨੇ ਅਤੇ ਔਗਣਾਂ ਨੂੰ ਹਿਰਦੇ ਦੇ ਵਿੱਚੋਂ ਕੱਢ ਦੇਣਾ। ਔਰ ਔਗਣ ਕਿਵੇਂ ਕੱਢੇ ਜਾ ਸਕਦੇ ਆ? ਜਦ ਗੁਰੂ ਕੇ ਚਰਨਾਂ ਵਿੱਚ ਆ ਕੇ ਗੁਰੂ ਕੀ ਬਾਣੀ ਕਥਾ ਅਤੇ ਕੀਰਤਨ ਨਾਲ ਸੁਰਤੀ ਬਿਰਤੀ ਨੂੰ ਜੋੜਦੇ ਹਾਂ। ਗੁਰੂ ਕੀ ਸੰਗਤ ਹੀ ਇੱਕ ਐਸੀ ਝੱਲ ਹੈ ਜਿਹੜੀ ਔਗਣਾਂ ਤੋਂ, ਪੰਜਾਂ ਵਿਕਾਰਾਂ ਤੋਂ, ਵਿਸ਼ਿਆਂ ਤੋਂ, ਬੁਰਿਆਈਆਂ ਤੋਂ ਇਹ ਸਾਨੂੰ ਬਚਾ ਸਕਦੀ ਹੈ। ਜਿਵੇਂ ਬੰਦਾ ਕਿਸੇ ਕਿਲੇ ਵਿੱਚ ਵੜ ਜਾਂਦਾ ਹੈ ਅਤੇ ਉਹ ਦੁਸ਼ਮਣ ਦੀ ਪ੍ਰਵਾਹ ਖਤਮ ਹੋ ਜਾਂਦੀ ਹੈ, ਜਿਵੇਂ ਕੋਈ ਝੱਲ ਵਿੱਚ ਆਣ ਵੜਦਾ ਨਾ, ਇਉਂ ਗੁਰੂ ਕੀ ਸਾਧ ਸੰਗਤ ਨੂੰ ਮੇਰੇ ਸਤਿਗੁਰਾਂ ਨੇ ਆਖਿਆ ਝੱਲ ਹੈ। ਜਿਹੜਾ ਗੁਰੂ ਕੀ ਸਾਧ ਸੰਗਤ ਵਿੱਚ ਆ ਗਿਆ ਉਹ ਗੁਰੂ ਕੇ ਸਿੱਖ ਅਤੇ ਪਰਮੇਸ਼ਰ ਦੀ ਰਹਿਮਤ ਹੁੰਦੀ ਹੈ। ਨਹੀਂ ਜਿਹੜੇ ਸੰਗਤ ਤੋਂ ਆਕੀ ਹੋਏ ਹੋਏ ਨੇ, ਨਹੀਂ ਆਉਣ ਦਾ ਯਤਨ ਕਰਦੇ। ਸਤਿਗੁਰੂ ਕਹਿਣ ਲੱਗੇ ਵਕਾਰ ਐਸੇ ਇੱਕ ਠੱਗ ਨੇ ਜਿਨ੍ਹਾਂ ਨੇ ਸਾਰੀ ਦੁਨੀਆਂ ਨੂੰ ਠੱਗਿਆ ਹੋਇਆ, ਉਹਨਾਂ ਤੋਂ ਕੋਈ ਵਿਰਲਾ ਵਿਰਲਾ ਬਚਿਆ, ਅਤੇ ਬਚਿਆ ਉਹ ਜਿਹੜਾ ਗੁਰੂ ਕੀ ਸਾਧ ਸੰਗਤ ਰੂਪੀ ਝੱਲ ਵਿੱਚ ਆਇਆ। ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਨੇ, ਆਸਾ ਮਹੱਲਾ ਪੰਜਵਾਂ, ਚਾਰ ਬਰਨ ਚੌਹਾਂ ਕੇ ਮਰਦਨ, ਖਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ, ਪੰਚੋਹੀ ਮੋਹੇ ਚਲੀ ਰੇ, ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ, ਵੱਡੀ ਕੌਮ ਵਸ ਭਾਗ ਹੈ ਨਾਹੀਂ, ਮੁਹਕਮ ਫੌਜ ਹਠੱਲੀ ਰੇ, ਕਹੋ ਨਾਨਕ ਤਿੰਨ ਜਨ ਨਿਰ ਦਲਿਆ, ਸਾਧ ਸੰਗਤ ਕੈ ਝੱਲੀ ਰੇ। ਗੁਰੂ ਕੀ ਸਾਧ ਸੰਗਤ ਰੂਪ ਇੱਕ ਝੱਲ ਹੈ ਜਿਹਦੇ 'ਚ ਆ ਕੇ ਬਚਿਆ ਜਾ ਸਕਦਾ। ਭਾਗਾਂ ਵਾਲੇ ਗੁਰੂ ਕੀ ਸਾਧ ਸੰਗਤ ਵਿੱਚ ਆਉਂਦੇ ਨੇ। ਜੋ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਕੀ ਬਾਣੀ ਨੂੰ ਸਰਵਣ ਕਰਦਾ ਹੈ ਔਰ ਗੁਰੂ ਕੀ ਮਰਿਆਦਾ ਦੇ ਉੱਪਰ ਚੱਲਦਾ, ਉਹਨੂੰ ਮੇਰੇ ਸਤਿਗੁਰੂ ਨੇ ਹਦਾਇਤ ਕੀਤੀ ਸਿੱਖਾ, ਗੁਰਸਿੱਖ ਮੀਤ ਚੱਲਹੁ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੀ। ਜੋ ਸਤਿਗੁਰੂ ਕਹਿਣ ਉਹਨੂੰ ਭਲਾ ਕਰਕੇ ਮੰਨ, ਇਹ ਗੁਰਸਿੱਖ ਦੀ ਨਿਸ਼ਾਨੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਸ਼ਬਦ ਫਰਮਾਇਆ, ਗੁਰੂ ਦਾ ਸਿੱਖ ਉਹੀ ਹੈ, ਸਖਾ ਉਹ ਹੈ, ਸੰਬੰਧੀ ਉਹ ਹੈ, ਰਿਸ਼ਤੇਦਾਰ ਉਹ ਹੈ, ਗੁਰੂ ਨੂੰ ਪਿਆਰਾ ਉਹ ਹੈ। ਗੁਰੂ ਦਾ ਸਿੱਖ ਉਹੀ ਹੈ ਜਿਹੜਾ ਗੁਰੂ ਕੇ ਭਾਣੇ ਵਿੱਚ ਆਉਂਦਾ, ਭਾਣੇ ਵਿੱਚ ਚੱਲਦਾ, ਮਨ ਮਰਜ਼ੀ ਨਹੀਂ ਕਰੇ ਕਰਦਾ। ਜਿਹੜਾ ਮਨ ਦੀ ਮਰਜ਼ੀ ਕਰਦਾ, ਮਨ ਦੇ ਮਗਰ ਲੱਗ ਕੇ ਚੱਲਦਾ, ਉਹ ਬੇਮੁੱਖ ਹੈ, ਉਹਨੂੰ ਵਿਛੜ ਵਿਛੜ ਕੇ ਜਮਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਨੇ, ਨਰਕਾਂ ਵਿੱਚ ਪੈਣ ਦਾ ਇਹ ਸਾਹਮਣਾ ਕਰਨਾ ਪੈਂਦਾ। ਸਤਿਗੁਰੂ ਦੇ ਸ੍ਰੀਮੁਖ ਵਾਕ ਨੇ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਵਿਛੜ ਵਿਛੜ ਕੇ ਜਮਦੂਤਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਨੇ। ਸਿੱਖ ਉਹ ਹੈ ਜਿਹੜਾ ਭਾਣੇ ਵਿੱਚ ਚੱਲਦਾ, ਭਾਣੇ ਹੁਕਮ ਵਿੱਚ ਚੱਲਣਾ, ਗੁਰੂ ਦਾ ਹੁਕਮ ਹੈ ਭਾਣੇ ਵਿੱਚ ਚੱਲਣਾ। ਸਿੱਖ ਜੰਮਦਾ ਭਾਣੇ ਵਿੱਚ ਹੈ, ਸਿੱਖ ਰਹਿੰਦਾ ਭਾਣੇ ਵਿੱਚ ਹੈ, ਸਿੱਖ ਮਰਦਾ ਵੀ ਭਾਣੇ ਵਿੱਚ ਹੈ। ਸਿੱਖ ਨੂੰ ਗੁਰੂ ਦਾ ਹੁਕਮ ਹੀ ਐਸਾ ਹੈ। ਅਸੀਂ ਕੇਵਲ ਭਾਣਾ ਉਦੋਂ ਵਾਪਰਿਆ ਕਹਿੰਦੇ ਹਾਂ ਜਦੋਂ ਕੋਈ ਨੁਕਸਾਨ ਹੋ ਜਾਵੇ, ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ, ਅਸੀਂ ਕਹਿੰਦੇ ਭਾਣਾ ਵਾਪਰ ਗਿਆ। ਕਿਸੇ ਦੇ ਘਰ 'ਚ ਪੁੱਤਰ ਜਨਮਿਆ ਹੋਵੇ, ਕਦੇ ਨਹੀਂ ਅਸੀਂ ਜਾ ਕੇ ਆਖਿਆ ਵੀ ਬੜਾ ਭਾਣਾ ਵਾਪਰਿਆ ਹੈ, ਇਹ ਗੱਲ ਨਹੀਂ। ਉੱਥੇ ਅਸੀਂ ਵਧਾਈਆਂ ਅਤੇ ਖੁਸ਼ੀਆਂ ਦੇ ਸ਼ਬਦ ਤਾਂ ਵਰਤਦੇ ਹਾਂ, ਭਾਣੇ ਵਾਲਾ ਸ਼ਬਦ ਨਹੀਂ ਵਰਤਦੇ। ਵਿਆਹ ਸ਼ਾਦੀ ਹੋ ਰਿਹਾ ਹੋਵੇ, ਚਾਹ ਮੰਗਲਾ ਚਰਨ ਹੋ ਰਹੇ ਹੋਣ, ਕਦੇ ਨਹੀਂ ਜਾ ਕੇ ਆਖਿਆ ਵੀ ਜਿਹੜਾ ਵਿਆਹ ਹੋ ਰਿਹਾ ਭਾਣਾ ਵਿੱਚ ਹੋ ਰਿਹਾ, ਨਹੀਂ ਉੱਥੇ ਭਾਣਾ ਸ਼ਬਦ ਦੀ ਅਸੀਂ ਵਰਤੋਂ ਨਹੀਂ ਕਰਦੇ। ਮਰੇ ਹੋਏ ਪ੍ਰਾਣੀ ਦੇ ਸਮੇਂ 'ਤੇ ਜਾਂਦੇ ਹਾਂ ਅਤੇ ਕਹਿੰਦੇ ਹਾਂ ਇਹ ਭਾਣਾ ਹੀ ਇਸ ਤਰ੍ਹਾਂ ਵਾਪਰਨਾ ਸੀ, ਇਹ ਭਾਣਾ ਹੈ। ਪਰ ਗੁਰੂ ਨੇ ਆਖਿਆ ਸਿੱਖਾ ਤੂੰ ਜਦੋਂ ਜੰਮਿਆ ਸੀ ਉਦੋਂ ਵੀ ਭਾਣਾ ਵਾਪਰਿਆ ਸੀ, ਤੇਰਾ ਸੰਸਾਰ 'ਤੇ ਰਹਿਣਾ ਵੀ ਭਾਣੇ ਵਿੱਚ, ਤੇਰਾ ਅੰਤਲਾ ਸਮਾਂ ਜਿਹੜਾ ਉਹ ਵੀ ਭਾਣੇ ਵਿੱਚ। ਗੁਰੂ ਅਮਰਦਾਸ ਦੇ ਪਵਿੱਤਰ ਬਚਨ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਤੂੰ ਤਾਂ ਜੰਮਿਆ ਵੀ ਭਾਣੇ ਵਿੱਚ ਸੀ ਪਰਮੇਸ਼ਰ ਦੇ ਹੁਕਮ ਵਿੱਚ, ਤੈਨੂੰ ਸਾਰੀ ਜ਼ਿੰਦਗੀ ਹੁਕਮ ਵਿੱਚ ਰਹਿਣਾ ਚਾਹੀਦਾ, ਭਾਣੇ ਵਿੱਚ ਰਹਿਣਾ ਚਾਹੀਦਾ ਹੈ, ਔਰ ਉਹਦੇ ਹੁਕਮ ਵਿੱਚ ਹੀ ਆਉਣਾ ਅਤੇ ਹੁਕਮ ਵਿੱਚ ਹੀ ਜਾਣਾ, ਇਹੀ ਜ਼ਿੰਦਗੀ ਦਾ ਮਨੋਰਥ ਹੈ। ਇਸੇ ਕਰਕੇ ਮਨੁੱਖਾ ਜਨਮ ਸਫਲ ਹੈ, ਇਹ ਗੁਰਸਿੱਖ ਦੀ ਨਿਸ਼ਾਨੀ ਹੈ। ਗੁਰਸਿੱਖ ਵਾਸਤੇ ਹੁਕਮ ਕੀ ਹੈ ਮੇਰੇ ਸਤਿਗੁਰੂ ਦੇ? ਕਈਆਂ ਵੀਰਾਂ ਦਾ ਖਿਆਲ ਹੁੰਦਾ ਹੈ, ਭਾਵੇਂ ਅਸੀਂ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਈਏ, ਸੁਣ ਲਈਏ, ਪਰ ਮਨ ਦੇ ਖਿਆਲ ਬਣੇ ਹੁੰਦੇ ਆ ਵੀ ਸੁਣਨ ਤੱਕ ਸੀਮਤ ਰਹਿੰਦੇ ਹੈ। ਫਿਰ ਪੁੱਛਦੇ ਹਾਂ ਗੁਰੂ ਕਾ ਕੀ ਹੁਕਮ ਹੈ ਜੀ, ਗੁਰੂ ਦਾ ਕੀ ਉਪਦੇਸ਼ ਹੈ, ਸਾਨੂੰ ਕੀ ਆਗਿਆ ਹੈ? ਗੁਰੂ ਗ੍ਰੰਥ ਸਾਹਿਬ ਨੇ ਐਸੀ ਕੋਈ ਆਗਿਆ ਨਹੀਂ ਜਿਹੜੀ ਲੁਕਾ ਕੇ ਰੱਖੀ ਹੋਵੇ, ਸਿੱਖ ਨੂੰ ਦੱਸੀ ਨਾ ਹੋਵੇ, ਜਾਂ ਕਿਸੇ ਦੇ ਕੰਨ 'ਚ ਫੂਕ ਮਾਰ ਕੇ ਦੇਣ ਵਾਲਾ ਕੋਈ ਐਸਾ ਵਚਨ ਸਤਿਗੁਰਾਂ ਨੇ ਲੁਕਾ ਕੇ ਨਹੀਂ ਰੱਖਿਆ। ਸਤਿਗੁਰੂ ਨੇ ਸਾਨੂੰ ਜੋ ਹਦਾਇਤ ਕੀਤੀ ਹੈ, ਸਿੱਖ ਦੀ ਨਿਸ਼ਾਨੀ, ਸਿੱਖ ਦੀ ਕਾਰਤ ਘੜੀ ਹੈ, ਉਹਦੇ ਬਾਰੇ ਵਚਨ ਫਰਮਾਏ ਵੀ ਗੁਰੂ ਕਿਆ ਸਿੱਖਾ। ਸਿੱਖ ਦੀ ਨਿਸ਼ਾਨੀ ਇਹ ਹੈ ਕਿ ਗੁਰੂ ਕਾ ਸਿੱਖ ਜਿਹੜਾ ਉਹ ਚੜ੍ਹਦੀ ਕਲਾ ਵਿੱਚ ਰਹੇ, ਗੁਰੂ ਕੀ ਬਾਣੀ ਨੂੰ ਪੜ੍ਹੇ ਅਤੇ ਗਾਵੇ ਅਤੇ ਸੁਣੇ। ਹੁਕਮ ਹੈ ਮੇਰੇ ਸਤਿਗੁਰਾਂ ਦਾ, ਇੱਕੋ ਹੀ ਸ਼ਬਦ ਵਿੱਚ ਸਿੱਖ ਦੀ ਜ਼ਿੰਦਗੀ ਦੀ ਕਾਰਤ ਘੜੀ ਹੈ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ। ਇਹ ਪਹਿਲੀ ਆਗਿਆ ਹੈ। ਸਿੱਖਾ ਗੁਰੂ ਕੇ ਬਚਨਾਂ ਨੂੰ ਮੰਨਣਾ, ਗੁਰੂ ਕੀ ਬਾਣੀ ਨੂੰ ਗਾਉਣਾ ਪੜ੍ਹਨਾ ਵਿਚਾਰਨਾ ਹੈ, ਹਿਰਦੇ 'ਚ ਵਸਾਉਣਾ। ਲੋਕਾਂ ਦੀਆਂ ਕੱਚੀਆਂ ਪਿੱਲੀਆਂ ਸਟੋਰੀਆਂ ਕਹਾਣੀਆਂ ਕਵਿਤਾਵਾਂ ਨਾ ਕਰੇ, ਹਿਰਦੇ 'ਚ ਵਸਾ ਲਵੀਂ। ਔਰ ਗੁਰੂ ਕੀ ਬਾਣੀ ਸਿੱਖ ਨੇ ਕੇਵਲ ਹਿਰਦੇ 'ਚ ਵਸਾਉਣੀ ਹੈ। ਭੈੜੇ ਨਾਟਕ ਗੀਤ ਕਦੇ ਉਹਨਾਂ ਨੂੰ ਕੰਨਾਂ 'ਚ ਸੁਣਨ ਦਾ ਯਤਨ ਨਹੀਂ ਕਰਨਾ। ਸਤਿਗੁਰੂ ਨੇ ਆਖਿਆ ਗੁਰੂ ਕੀ ਬਾਣੀ ਦੇ ਉੱਪਰ ਵਿਸ਼ਵਾਸ, ਸ਼ਰਧਾ, ਭਾਵਨਾ ਕਰਨੀ ਹੈ। ਗੁਰੂ ਕੀ ਬਾਣੀ ਸਿੱਖ ਨੇ ਗਾਉਣੀ ਹੈ। ਸਤਿਗੁਰੂ ਦੀ ਬਾਣੀ ਤੋਂ ਬਗੈਰ ਜੇ ਗਾਵੇਂਗਾ, ਕਹਿਣ ਵਾਲੇ ਵੀ ਕੱਚੇ, ਸੁਣਾਉਣ ਵਾਲੇ ਵੀ ਕੱਚੇ, ਸੁਣਨ ਵਾਲੇ ਵੀ ਕੱਚੇ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਾ ਹੋਰ ਕੱਚੀ ਬਾਣੀ, ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਕੱਚੀਆਂ ਪਿੱਲੀਆਂ ਦੀਆਂ ਗੱਲਾਂ ਕੱਚੀਆਂ ਪਿੱਲੀਆਂ ਹੀ ਨੇ, ਪਰ ਸਿੱਖਾ ਆ ਗੁਰੂ ਕੇ ਚਰਨਾਂ 'ਚ ਤੂੰ ਗੁਰਸਿੱਖ ਸਦਾਉਂਦਾ ਹੈ ਅਤੇ ਤੇਰੇ ਵਾਸਤੇ ਹੁਕਮ ਹੈ ਵੀ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਸੱਚੀ ਬਾਣੀ ਗੁਰੂ ਕੀ ਜਿਹੜੀ ਉਪਦੇਸ਼ ਹੈ ਉਹਨੂੰ ਗਾ, ਫਿਰ ਗਾਉਣ ਤੋਂ ਬਾਅਦ ਹਿਰਦੇ 'ਚ ਥਾਂ ਦੇ। ਇਸ ਨੂੰ ਕਿਹਾ ਜਾਂਦਾ ਸਰਵਣ ਕਰਨਾ, ਫਿਰ ਮੰਨਣ ਕਰਨਾ, ਫਿਰ ਅਧਿਆਸਨ ਕਰਨਾ। ਪਹਿਲੋਂ ਸੁਣਨਾ ਅਤੇ ਫਿਰ ਮੰਨਣਾ, ਮੰਨ ਕੇ ਫਿਰ ਕਮਾਈ ਕਰਨੀ ਹੈ। ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਸਿੱਖ ਨੂੰ ਪਹਿਲੋਂ ਸੁਣਨ ਦਾ ਹੁਕਮ ਹੈ। ਚਾਰ ਪੌੜੀਆਂ 'ਚ ਸਰਵਣ ਕਰਨ ਦੀ ਆਗਿਆ ਕੀਤੀ, ਸਿੱਖਾ ਪਹਿਲੋਂ ਤੋਂ ਸੁਣ, ਯਤਨ ਕਰ, ਔਰ ਵਿਸ਼ਵਾਸ ਨਾਲ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਵੀ ਸੁਣਨ ਦਾ ਯਤਨ ਕਰ। ਸੁਣਿਆ ਸਿੱਧ ਪੀਰ ਸੋਰੇਨਾਥ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਸਾਤ ਸੰਤੋਖ ਗਿਆਨ, ਸੁਣਿਆ ਸਾਰਾ ਗੁਣਾਂ ਕੇ ਗਾਹ। ਇਹ ਸੁਣਨ ਦੀਆਂ ਪੌੜੀਆਂ ਨੇ। ਗੁਰੂ ਕਾ ਹੁਕਮ ਹੈ ਸਿੱਖਾ ਤੂੰ ਸੁਣ। ਸੁਣਨ ਤੋਂ ਬਾਅਦ ਫਿਰ ਲੀੜੇ ਝਾੜ ਕੇ ਘਰ ਨੂੰ ਨਾ ਚਲਾ ਜਾਵੀਂ, ਫਿਰ ਮੰਨਣ ਦਾ ਯਤਨ ਵੀ ਕਰੀਂ। ਚਾਰ ਪੌੜੀਆਂ ਫਿਰ ਮੰਨਣ ਦੀਆਂ ਵੀ ਕਹੀਆਂ। ਮੰਨੇ ਕੀ ਗਾਤ ਕਹੀ ਨਾ ਜਾਏ, ਮੰਨੈ ਸੁਰ ਤੇ ਹੋਵੇ ਮਾਨ ਬੁੱਧ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਵਹਿ ਮੋਖ ਦੁਆਰ। ਇਹ ਚਾਰ ਪੌੜੀਆਂ ਫਿਰ ਮੰਨਣ ਦਾ ਵੀ ਹੁਕਮ ਫਰਮਾਇਆ। ਮੰਨਣ ਤੋਂ ਬਾਅਦ ਫਿਰ ਨਿਧਿਆਸਨ ਕਰਨਾ, ਭਾਵ ਕਮਾਈ ਕਰਨੀ, ਉਹੋ ਜਿਹਾ ਜੀਵਨ ਬਣਾਉਣਾ। ਉਹ ਚਾਰ ਪੌੜੀਆਂ ਹੀ ਮੇਰੇ ਸਤਿਗੁਰਾਂ ਨੇ ਫਿਰ ਇਸ ਬਾਰੇ ਵੀ ਫਰਮਾਈਆਂ, ਸਿੱਖ ਨੇ ਕਮਾਈ ਕਰਨੀ ਹੈ। ਪੰਚ ਪਰਵਾਨ ਪੰਚ ਪ੍ਰਧਾਨ, ਅਸੰਖ ਜਾਪ ਅਸੰਖ ਪਹਾਓ, ਅਸੰਖ ਮੂਰਖ ਅੰਧ ਘੋਰ, ਅਸੰਖ ਨਾਵ ਅਸੰਖ ਥਾਵ, ਇਹ ਚਾਰ ਪੌੜੀਆਂ ਮੇਰੇ ਸਤਿਗੁਰਾਂ ਨੇ ਫਿਰ ਨਿਧਿਆਸਨ ਕਰਨਾ, ਕਮਾਈ ਕਰਨ ਦੀਆਂ ਫਰਮਾਈਆਂ ਨੇ। ਫਿਰ ਮੇਰੇ ਸਤਿਗੁਰਾਂ ਨੇ ਅਗਲੀ ਪੌੜੀ ਜਪਜੀ ਸਾਹਿਬ ਦੀ ਇਹਨਾਂ ਤੋਂ ਬਾਅਦ ਜਿਹੜੀ ਹੈ ਉਹਦੇ 'ਚ ਬਚਨ ਫਰਮਾਏ ਵੀ ਜਿਵੇਂ ਸਧਾਰਨ ਬੀਬੀ ਕੋਈ ਆਪਣੇ ਕੱਪੜਾ ਗੰਦਗੀ ਨਾਲ ਬੱਚਾ ਭਰ ਦੇਵੇ, ਪਿਸ਼ਾਬ ਨਾਲ ਖਰਾਬ ਕਰ ਦੇਵੇ, ਉਸ ਨੂੰ ਕੱਪੜੇ ਨੂੰ ਮੈਲੇ ਹੋਏ ਨੂੰ ਗੰਦਗੀ ਵਾਲੇ ਨੂੰ ਸਾਬਣ ਨਾਲ ਧੋ ਕੇ ਸਾਫ਼ ਕੀਤਾ ਜਾ ਸਕਦਾ। ਪਰ ਜੇ ਕਿਸੇ ਮਨੁੱਖ ਦਾ ਅੰਤਰ ਆਤਮਾ ਰੂਪ ਕੱਪੜਾ ਮਲੀਨ ਹੋ ਜਾਵੇ ਤਾਂ ਉਹਦੇ ਧੋਣ ਦੀ ਕੀ ਯੁਕਤੀ ਹੈ? ਉਹ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਨਾਮ ਦੇ ਸਾਬਣ ਨਾਲ ਹੀ ਮਨ ਰੂਪੀ ਕੱਪੜੇ ਨੂੰ ਧੋ ਕੇ ਸਾਫ਼ ਕੀਤਾ ਜਾ ਸਕਦਾ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਏ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹ ਨਾਮ ਦੇ ਰੰਗ ਪਿਆਰ ਵਿੱਚ ਮਸਤ ਹੋ ਕੇ ਜਦੋਂ ਗੁਰੂ ਕੇ ਸਿੱਖਾ ਗਾਵੇਗਾ ਉਸੇ ਬਾਰੀ ਹਦਾਇਤ ਹੈ ਵੀ ਗਾਵੋ ਸੱਚੀ ਬਾਣੀ, ਗੁਰੂ ਕੀ ਬਾਣੀ ਸੱਚੀ ਗਾਓ। ਇਹ ਪਹਿਲੀ ਸਟੇਜ ਹੈ ਸਿੱਖ ਨੂੰ ਹੁਕਮ ਹੈ ਮੇਰੇ ਗੁਰੂ ਦਾ। ਫਿਰ ਬਾਣੀ ਸੁਣਨ ਤੋਂ ਗਾਉਣ ਤੋਂ ਹਿਰਦੇ 'ਚ ਵਸਾਉਣ ਤੋਂ ਅਗਲਾ ਕੀ ਹੁਕਮ ਹੈ? ਅਗਲੀਆਂ ਤੁਕਾਂ ਹਜ਼ੂਰ ਫਰਮਾਉਂਦੇ ਨੇ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ, ਕਹੇ ਨਾਨਕ ਸਦਾ ਗਾਵਹੋ। ਇਹ ਸੱਚੀ ਬਾਣੀ। ਫਿਰ ਗੁਰੂ ਕਾ ਹੁਕਮ ਹੈ ਫਿਰ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਚੜ੍ਹਦੀ ਕਲਾ ਦਾ ਜੀਵਨ ਬਣਾਉਣਾ। ਗੁਰੂ ਕਾ ਜੋ ਹੁਕਮ ਹੈ ਭਾਈ ਗੁਰਦਾਸ ਸਿੰਘ ਜੀ ਦੇ ਕਥਨ ਮੁਤਾਬਕ, ਪੀਵਹੋ ਪਹੁਲ ਖਾਂਡੇ ਤਹਾਰ, ਹੋਵੇ ਜਨਮ ਸੁਹੇਲਾ। ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਮਾਈ ਭਾਈ ਨੇ ਹੋਣਾ ਔਰ ਗਾਤਰੇ ਕਿਰਪਾਨ ਪੰਜੇ ਕਕਾਰ ਧਾਰਨ ਕਰਨੇ ਨੇ ਔਰ ਗੁਰੂ ਕੀ ਬਾਣੀ ਪੰਜ ਬਾਣੀਆਂ ਦਾ ਨਿਤਨੇਮ ਰਹਿਰਾ ਸਾਹਿਬ ਜੀ ਦਾ ਪਾਠ ਕੀਰਤਨ ਸੋਹਲੇ ਦੇ ਜਾਪ ਔਰ ਵੱਧ ਤੋਂ ਵੱਧ ਜਿੰਨਾ ਵੀ ਸਮਾਂ ਲੱਗੇ ਉਹ ਗੁਰੂ ਕੇ ਸਿੱਖ ਨੇ ਕਰਨਾ ਹੈ, ਨਹੀਂ ਤਾਂ ਪੰਜ ਬਾਣੀਆਂ ਦਾ ਨਿਤਨੇਮ ਅਤੇ ਸ਼ਾਮ ਦੇ ਵੇਲੇ ਸੋਹਦਾ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਬਰਾਜਣ ਲੱਗਿਆਂ ਕੀਰਤਨ ਸੋਹਲੇ ਦਾ ਜਾਪ ਪਾਠ ਕਰਕੇ ਜ਼ਰੂਰ ਸੌਣਾ। ਇਹ ਹੁਕਮ ਹੈ ਮੇਰੇ ਸਤਿਗੁਰੂ ਦਾ। ਅਤੇ ਜੇ ਸਿੱਖਾ ਤੈਨੂੰ ਸਮਾਂ ਬਣੇ ਤਾਂ ਫਿਰ ਭੈੜੇ ਗੀਤ ਜਾਂ ਹੋਰ ਨਾ ਕੋਈ ਸੁਣਦਾ ਫਿਰੀ, ਵੱਧ ਤੋਂ ਵੱਧ ਨਿਤਨੇਮ ਗੁਰੂ ਕੀ ਬਾਣੀ ਸ੍ਰੀ ਸੁਖਮਨੀ ਸਾਹਿਬ ਸ੍ਰੀ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਔਰ ਨਿਤਨੇਮ ਗੁਰੂ ਕੀ ਬਾਣੀ ਦਾ ਪਾਠ ਕਰੀ, ਗੁਰੂ ਕੇ ਅੰਮ੍ਰਿਤ ਛਾਕੇ ਬਾਹਰਲੀ ਰਹਿਤ ਵੀ ਸਿੱਖਦੀ ਅਤੇ ਅੰਦਰਲੀ ਰਹਿਤ ਵੀ ਸਿੱਖਦੇ। ਸੋ ਤਿਆਰ ਪ੍ਰਤਿਆਰ ਹੋ ਕੇ ਗੁਰੂ ਕੇ ਉਪਦੇਸ਼ ਨੂੰ ਪਾਲਣ ਦਾ ਯਤਨ ਕਰੇ। ਇਹ ਸਿੱਖੀ ਸਰੂਪ ਦੀ ਘਾੜਤ ਹੈ। ਚੌਥੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛਿਆ ਸੀ ਸਿੱਖ ਨੂੰ ਕਿਹੋ ਜਿਹਾ ਸਿੱਖ ਹੁੰਦਾ ਹੈ, ਸਿੱਖ ਦੀ ਪਰਿਭਾਸ਼ਾ ਕੀ ਹੈ, ਸਿੱਖ ਕਿਹੋ ਕਿਸ ਨੂੰ ਕਿਹਾ ਜਾਂਦਾ ਹੈ। ਅਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਸਿੱਖ ਦੀ ਘਾੜਤ, ਸਿੱਖ ਕਿਸ ਨੂੰ ਕਿਹਾ ਜਾਂਦਾ, ਸਿੱਖ ਦੀ ਜ਼ਿੰਮੇਵਾਰੀ ਕੀ ਹੈ, ਸਿੱਖ ਨੂੰ ਜ਼ਿੰਦਗੀ 'ਚ ਕਰਨਾ ਕੀ ਚਾਹੀਦਾ ਹੈ। ਮੇਰੇ ਸਤਿਗੁਰਾਂ ਨੇ ਸਾਰਾ ਉਪਦੇਸ਼ ਇੱਕੋ ਸ਼ਬਦ ਵਿੱਚ ਕਿਰਪਾ ਕਰਕੇ ਫਰਮਾ ਦਿੱਤਾ, ਗੁਰੂ ਕੇ ਸਿੱਖ ਵਾਸਤੇ ਹੁਕਮ ਕੀਤਾ। ਚੌਥੇ ਪਾਤਸ਼ਾਹ ਸ੍ਰੀ ਮੁੱਖ ਵਾਕ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲਹੇ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਸਿੱਖ ਦਾ ਜੀਵਨ ਹੈ, ਸਿੱਖ ਨੇ ਇਸ ਮੰਜ਼ਿਲ ਤੇ ਪਹੁੰਚਣਾ ਹੈ। ਸੋ ਸਤਿਗੁਰੂ ਕਿਰਪਾ ਕਰਨ ਅਸੀਂ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦੀ ਕਥਾ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਸੁਣੀਏ, ਜਿਸ ਕਰਕੇ ਇਹ ਜਿਹੜਾ ਮਨ ਸਾਡਾ ਵਿਕਾਰਾਂ ਦਾ ਔਗਣਾਂ ਦੇ ਕਾਰਨ ਕਰਕੇ ਕਾਲਾ ਹੋਇਆ, ਕਾਲਾ ਵੀ ਇੰਨਾ ਹੋਇਆ ਹੋਇਆ ਹੈ, ਇੱਕ ਤਾਂ ਚੀਜ਼ ਕਾਲੀ ਹੁੰਦੀ ਹੈ ਜਿਹੜੀ, ਉਦੋਂ ਵੀ ਗਾਂਹ ਬਹੁਤੀ ਕਾਲੀ ਹੋਵੇ ਨਾ, ਸਿਆਣੇ ਕਹਿੰਦੇ ਨੇ ਸ਼ਿਆ ਕਾਲੀ, ਬਹੁਤੀ ਕਾਲੀ। ਮੇਰੇ ਸਤਿਗੁਰਾਂ ਨੇ ਕਿਹਾ ਮਨ ਇੰਨਾ ਕਾਲਾ ਹੋਇਆ ਹੋਇਆ, ਸ਼ਿਆ ਕਾਲਾ ਹੋਇਆ ਹੋਇਆ, ਬਹੁਤਾ ਹੀ ਕਾਲਕ ਨਾਲ ਭਰਿਆ ਹੋਇਆ ਹੈ। ਸੋ ਇਹ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਹੋ, ਖੰਨਲੀ ਧੋਤੀ ਉਜਲੀ ਨਾ ਹੋ ਵਈ, ਜੇ ਸੌ ਧੋਵਣ ਪਾਹੋ। ਕੋਹਲੂ ਦੀ ਲੀਰ ਹੁੰਦੀ ਨਹੀਂ ਜਿਹਦੇ ਨਾਲ ਕੋਹਲੂ ਦੀ ਸਫਾਈ ਕਰਦਾ ਤੇਲੀ, ਉਹ ਇੰਨੀ ਥੰਧਿਆਈ ਰਹਿ ਜਾਂਦੀ ਹੈ ਵੀ ਉਹਨੂੰ ਸਾਫ ਕਰਨਾ ਹੋਵੇ ਭਾਵੇਂ 100 ਵਾਰੀ ਵੀ ਸਾਬਣ ਮਾਰੀ ਜਾਈਏ, ਉਹ ਮੁਕੰਮਲ ਤੌਰ 'ਤੇ ਕਰੇ ਸਾਫ਼ ਨਹੀਂ ਹੋ ਸਕਦਾ। ਹਜ਼ੂਰ ਕਹਿਣਗੇ ਇੱਕ ਜਨਮ ਦੀ ਮੈਲ ਨਹੀਂ ਇਸ ਤਰ੍ਹਾਂ ਲੱਗੀ ਹੋਈ, ਕੋਹਲੂ ਦੀ ਸਫਾਈ ਵਾਲੇ ਕੱਪੜੇ ਵਰਗਾ ਜੀਵਨ ਬਣ ਗਿਆ, ਮਨ ਬਣ ਗਿਆ, ਔਰ ਇੰਨਾ ਕਾਲਖ ਦੇ ਨਾਲ ਭਰਿਆ ਹੋਇਆ ਹੈ, ਜਨਮਾਂ ਜਨਮਾਤਰਾਂ ਦੀ ਮੈਲ ਨੂੰ ਚੰਬੜੀ ਹੋਈ ਹੈ। ਗੁਰੂ ਕੀ ਹੋ ਜਾਵੇ ਕਿਰਪਾ, ਗੁਰੂ ਕੀ ਸਾਧ ਸੰਗਤ ਵਿੱਚ ਜੇ ਕਿਤੇ ਆ ਜਾਵੇ, ਭਾਗਾਂ ਤੋਂ ਬਗੈਰ ਇਹ ਨਹੀਂ ਲੱਭਦੇ, ਪੈਸਿਆਂ ਵੱਟੇ ਨਹੀਂ ਮਿਲਦੀ, ਕਿਸੇ ਯਤਨ ਕਰਕੇ ਨਹੀਂ ਮਿਲਦੇ। ਹਜ਼ੂਰ ਦੇ ਬਚਨ ਨੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਬਗੈਰ ਕਰੇ ਗੁਰੂ ਕੀ ਸਤ ਸੰਗਤ ਨਹੀਂ, ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੇ। ਕਹੇ ਰਵਿਦਾਸ ਇੱਕ ਬੇਨਤੀ ਹਰ ਸਿਓ, ਪੈਜ ਰਾਖਹੋ ਰਾਜਾ ਰਾਮ ਮੇਰੇ। ਸੋ ਗੁਰੂ ਕੀ ਸੰਗਤ ਵਿੱਚੋਂ ਹੀ ਆ ਕੇ ਕੋਈ ਪ੍ਰਾਪਤੀ ਕੀਤੀ ਜਾ ਸਕਦੀ ਹੈ, ਔਰ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਉਹ ਸੰਗਤ ਵਿੱਚ ਮੇਰਾ ਸਤਿਗੁਰੂ, ਔਰ ਗਰੀਬ ਨਵਾਏ ਸਤਿਗੁਰੂ ਗਰੀਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਗੁਰੂ ਕੀ ਸਾਧ ਸੰਗਤ ਦੁਆਰਾ ਕੀਤੀ ਜਾ ਸਕਦੀ ਹੈ। ਸੋ ਸਮਾਂ ਸਮਾਪਤ ਹੋਇਆ। ਸੋ ਖਾਲਸਾ ਜੀ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਅਸੀਂ ਗੁਰੂ ਕੀ ਬਾਣੀ ਦੇ ਚਰਨਾਂ ਦੇ ਨਾਲ ਜੁੜ ਕੇ, ਗੁਰੂ ਵਾਲੇ ਬਣ ਕੇ, ਗੁਰੂ ਕਾ ਉਪਦੇਸ਼ ਹਿਰਦੇ 'ਚ ਵਸਾ ਕਰਕੇ ਆਪਣੇ ਜੀਵਨ ਨੂੰ ਸਫਲਿਆ ਬਣਾ ਸਕੀਏ। ਗੁਰੂ ਕੀ ਬਾਣੀ ਦੀ ਕਥਾ ਅਤੇ ਕੀਰਤਨ, ਗੁਰੂ ਕਾ ਅੰਮ੍ਰਿਤਮਈ ਬਖਸ਼ਿਆ ਹੋਇਆ ਉਪਦੇਸ਼ ਸਾਡੇ ਹਿਰਦੇ 'ਚ ਵਸ ਜਾਵੇ, ਜਿਸ ਕਰਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪਵੇ ਆਪਹਿ ਮਿਲ ਦੀ ਦਾਤ ਪ੍ਰਾਪਤ ਹੋਵੇ, ਭੁੱਲਾਂ ਚੁੱਕਾਂ ਨੇ ਖਿਮਾ ਬਖਸ਼ਣੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।